ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 27 ਪਰਾਕਥਨ। ਪੌੜੀ 24 ਵਿੱਚ ਕਿਹਾ ਸੀ, ਵੱਡਾ ਸਾਹਿਬ ਉੱਚਾ ਥਾਂ। ਪੌੜੀ 25 ਵਿੱਚ ਉਸ ਦੇ ਵੱਡੀ ਦਾਤਾਰਗੀ ਦੱਸ ਕੇ ਉਸ ਦੀ ਵੱਡੇ ਤੇ ਵਡਿਆਈ ਦਿਖਾਈ ਸੀ। ਸਭ ਤੋਂ ਵੱਡੀ ਦਾਤਾਰਗੀ ਪਾਤਸ਼ਾਹੀ ਪਾਤਸ਼ਾਹ ਬਣਾ ਦੇਣ ਵਾਲੀ ਦੱਸੀ ਸੀ। ਪੌੜੀ 26 ਵਿੱਚ ਦਾਤਾਰਗੀ ਨੂੰ ਅਮੁੱਲ ਪਦ ਦੀ ਦਾਤਾਰਗੀ ਦੱਸਿਆ ਅਤੇ ਇਸ ਅਮੁੱਲ ਦਾਤਾਰਗੀ ਦਾ ਅਮੁੱਲ ਦਰਬਾਰ ਦੱਸਦੇ ਹੋਏ ਇਸ ਨੂੰ ਫਿਰ ਅਮੁੱਲ ਵਪਾਰ ਦੱਸਿਆ। ਅਮੁੱਲ ਆਖ ਕੇ ਆਪਣਾ ਸਿਧਾਂਤ ਦੱਸਿਆ ਕਿ ਕਿਵੇਂ ਕੀਮਤ ਜਾਂਚਣੇ ਦਾ ਇੱਕ ਉੱਚਾ ਤਰੀਕਾ ਸਾਰੇ ਧਰਵਿਆਂ ਕਰਮ ਯੋਗ ਗਿਆਨ ਆਦਿ ਤੋਂ ਵੱਖਰਾ, ਸਭਨਾ ਤੋਂ ਸੁਤੰਤਰ ਅਤੇ ਸਭਨਾ ਨੂੰ ਵਲੇਟ ਲੈਣ ਵਾਲਾ ਮੁੱਲ ਦਾ ਮਾਰਗ ਅਮੁੱਲੋ ਅਮੁੱਲ ਯਾਨੀ ਅਕਾਲ ਪੁਰਖ 'ਤੇ ਲੈ ਜਾਂਦਾ ਹੈ। ਇੱਥੋਂ ਤਾਂ ਹੀ ਵੱਡਾ ਸਾਹਿਬ ਦੱਸ ਕੇ ਹੁਣ ਉੱਚਾ ਥਾਂ ਦਾ ਪਤਾ ਦੇਣ ਲੱਗੇ ਹਨ। ਇਹ ਵੀ ਵਿਸਮਾਦੀ ਰੰਗ ਵੀ ਦੇਣ ਲੱਗੇ ਹਨ। ਉਸ ਦੇ ਗੁਣਾਨੁਵਾਦ ਦੇ ਕੀਰਤਨ ਉਸ ਉੱਚੇ ਥਾਂ ਨੂੰ ਜਣਾਉਂਦੇ ਹਨ ਅਤੇ ਪੜ੍ਹਨ ਵਾਲੇ ਨੂੰ ਸਿਫਤ ਸਲਾਹ ਦੀ ਸਹਿਨਤ ਦਿੰਦੇ ਹਨ। ਇਉਂ ਥਾਂ ਦਾ ਪਤਾ ਦੇ ਕੇ ਉਸ ਸੱਚੇ ਸਾਹਿਬ ਦਾ ਉਸ ਥਾਵੇਂ ਬੈਠ ਕੇ ਆਪਣੀ ਰਚੀ ਨੂੰ ਵੇਖਣ ਸੰਭਾਲਣ ਦਾ ਕਥਨ ਕਰਨਗੇ। ਅੰਤ ਵਿੱਚ ਦੱਸਣਗੇ ਕਿ ਉੱਥੇ ਪਹੁੰਚਣ ਲਈ ਰਜ਼ਾ 'ਤੇ ਆ ਜਾਓ, ਰਜ਼ਾ 'ਤੇ ਆਉਣ ਲਈ ਨਾਮ ਬਾਣੀ ਸਿਫਤ ਸਲਾਹ ਕੀਰਤਨ ਪਿੱਛੇ ਦੱਸਦੇ ਹੀ ਆਏ ਹਨ ਅਤੇ ਅੱਗੇ ਹੋਰ ਵੀ ਦੱਸਣਗੇ। ਮੂਲ ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸਿਓ ਕਈਅਨ, ਕੇਤੇ ਗਾਵਣ ਹਾਰੇ। ਅਰਥ, ਹੇ ਸੱਚੇ ਸਾਹਿਬ, ਉਹ ਦਰ ਕਿਹੋ ਜਿਹਾ ਹੈ ਅਤੇ ਉਹ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੂੰ ਸਭ ਦੀ ਸੰਭਾਲ ਕਰਦਾ ਹੈ। ਹਾਂ, ਮੈਂ ਕੀ ਦੇਖਦਾ ਹਾਂ ਕਿ ਤੇਰੇ ਉਸ ਸੁਹਾਵਣੇ ਦਰ ਉੱਤੇ ਅਨੇਕ ਵਾਜੇ ਅਤੇ ਅਸੰਖਾ ਨਾਦ ਹੋ ਰਹੇ ਹਨ ਅਤੇ ਕਿਤਨੇ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ, ਕਿਤਨੇ ਰਾਗ ਰਾਗਣੀਆਂ ਉੱਥੇ ਕਹਿ ਰਹੇ ਹਨ ਭਾਉ ਆਪ ਗਾਉਂ ਰਹੇ ਹਨ, ਕਿਤਨੇ ਹੋਰ ਉਹਨਾਂ ਰਾਗ ਰਾਗਣੀਆਂ ਨੂੰ ਗਾਉਣ ਵਾਲੇ ਹਨ। ਮੂਲ ਗਾਵੈ ਤੁਹਨੋਂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਅਰਥ, ਹੇ ਸੱਚੇ ਸਾਹਿਬਾ, ਉੱਥੇ ਪੌਣ ਪਾਣੀ ਅਗਨੀ ਆਦਿ ਦੇਵਤੇ ਤੈਨੂੰ ਗਾਉਂ ਰਹੇ ਹਨ। ਹਾਂ, ਤੇਰੇ ਦੁਆਰੇ ਉੱਤੇ ਧਰਮ ਰਾਜ ਤੈਨੂੰ ਗਾਉਂ ਰਿਹਾ ਹੈ। ਉੱਥੇ ਗਾਉਂ ਰਹੇ ਹਨ ਚਿੱਤਰ ਗੁਪਤ, ਜੋ ਕਰਮਾਂ ਨੂੰ ਗੁਪਤ ਚਿੱਤਰਾਂ ਵਿੱਚ ਲਿਖ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਲਿਖਤ ਪਰ ਧਰਮ ਰਾਜ ਵਿਚਾਰ ਕਰਦਾ ਹੈ। ਮੂਲ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇੰਦਾਸਣ ਬੈਠੇ ਦੇਵਤੇ ਆਂਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਅਰਥ, ਉੱਥੇ ਤੈਨੂੰ ਗਾਉਂ ਰਹੇ ਹਨ ਸ਼ਿਵ ਬ੍ਰਹਮਾ ਅਤੇ ਇਹਨਾਂ ਦੀਆਂ ਸ਼ਕਤੀ ਰੂਪ ਦੇਵੀਆਂ ਜੋ ਤੇਰੇ ਸਦਾ ਦੇ ਸਵਾਰੇ ਹੋਏ ਤੇਰੇ ਦਰ ਉੱਪਰ ਸ਼ੋਭ ਰਹੇ ਹਨ। ਤੇਰੇ ਦਰ ਉੱਤੇ ਇੰਦਰ ਪਦਵੀ ਦੇ ਆਸਣਾਂ 'ਤੇ ਬੈਠੇ ਇੰਦਰ ਸਣੇ ਆਪਣੇ ਦੇਵਤਿਆਂ ਦੇ ਤੈਨੂੰ ਗਾਉਂ ਰਹੇ ਹਨ। ਸਿੱਧ ਸਮਾਧੀਆਂ ਵਿੱਚ ਬੈਠੇ ਤੈਨੂੰ ਗਾਉਂ ਰਹੇ ਹਨ ਅਤੇ ਸਾਧੂ ਵਿਚਾਰਾਂ ਵਿੱਚ ਲੱਗੇ ਹੋਏ ਤੈਨੂੰ ਗਾਉਂ ਰਹੇ ਹਨ। ਗਾਉਂਦੇ ਹਨ ਤੈਨੂੰ ਜਤ ਅਤੇ ਸਤ ਧਾਰਨ ਵਾਲੇ ਅਤੇ ਸੰਤੋਖ ਵਿੱਚ ਰਹਿਣ ਵਾਲੇ ਅਤੇ ਗਾਉਂਦੇ ਹਨ ਤਕੜੇ ਸੂਰਮੇ। ਮੂਲ ਗਾਵਨ ਪੰਡਿਤ ਪਣਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ। ਅਰਥ, ਵੇਦਾਂ ਨੂੰ ਪੜ੍ਹਨ ਵਾਲੇ ਪੰਡਿਤ ਅਤੇ ਵਿਆਸ ਆਦਿ ਵੱਡੇ ਰਿਖੀ ਵੇਦਾਂ ਸਣੇ ਤੈਨੂੰ ਜੁਗੋ ਜੁਗ ਗਾਉਂ ਰਹੇ ਹਨ। ਮਨ ਨੂੰ ਮੋਹਿਤ ਕਰ ਲੈਣ ਵਾਲੀਆਂ ਸੁਰਗ ਮਾਤ ਅਤੇ ਪਿਆਲ ਤਿੰਨਾਂ ਲੋਕਾਂ ਦੀਆਂ ਇਸਤਰੀਆਂ ਤੈਨੂੰ ਗਾਉਂ ਰਹੀਆਂ ਹਨ। 68 ਤੀਰਥਾਂ ਸਮੇਤ ਸਾਰੇ ਤੇਰੇ ਪੈਦਾ ਕੀਤੇ ਰਤਨ ਤੈਨੂੰ ਗਾਉਂ ਰਹੇ ਹਨ। ਗਾਉਂਦੇ ਹਨ ਤੈਨੂੰ ਮਹਾਂ ਬਲਵਾਨ ਸੂਰਮੇ, ਸਗੋਂ ਚਾਰੇ ਖਾਣੀਆਂ ਹੀ ਤੈਨੂੰ ਗਾਉਂ ਰਹੀਆਂ ਹਨ। ਗੱਲ ਕੀ ਹੇ ਸੱਚੇ ਸਾਹਿਬ, ਗਾਂਵ ਰਹੇ ਹਨ ਸਾਰੇ ਬ੍ਰਹਿਮੰਡ ਮੰਡਲ ਅਤੇ ਮੰਡਲਾਂ ਦੇ ਖੰਡ ਜੋ ਤੈਂ ਹੀ ਰਚੇ ਹਨ ਅਤੇ ਰਚ ਕੇ ਤੈਂ ਹੀ ਆਪਣੇ ਆਸਰੇ ਕਾਇਮ ਰੱਖੇ ਹੋਏ ਹਨ। ਪਰਮ ਪ੍ਰਿਯ ਗਾਇਨ ਜੋ ਵਿਸ਼ੇਸ਼ ਗਾਇਨ ਹੈ ਹੁਣ ਦੱਸਦੇ ਹਨ। ਮੂਲ ਸਹੀ ਤੁਧਨੋਂ ਗਾਵੇਂ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇਵੈ ਚਿਤਨਾਵਨ ਨਾਨਕ ਕਿਆ ਵਿਚਾਰੇ। ਅਰਥ ਪਰ ਉਹ ਤੈਨੂੰ ਵਿਸ਼ੇਸ਼ ਕਰਕੇ ਗਾਉਂ ਰਹੇ ਹਨ ਜੋ ਤੇਰੀ ਭਗਤੀ ਵਿੱਚ ਰਚੇ ਹੋਏ ਤੇਰੇ ਰਸੀਏ ਭਗਤ ਹਨ, ਜੋ ਤੈਨੂੰ ਪਿਆਰੇ ਲੱਗ ਰਹੇ ਹਨ, ਭਾਵ ਤੁਸਾਂ ਤੇ ਰਸੀਆਂ ਭਗਤਾਂ ਵਿੱਚ ਪ੍ਰੀਤਮ ਅਤੇ ਪ੍ਰੇਮੀ ਦਾ ਜੋ ਭਾਵ ਹੈ ਅਤੇ ਰਸਮਈ ਸੰਬੰਧ ਹੈ, ਉਹ ਉਹਨਾਂ ਨੂੰ ਆਪ ਦਾ ਪ੍ਰੀਤਮ ਬਣਾ ਰਿਹਾ ਹੈ ਅਤੇ ਉਹ ਗੁਣ ਕੈ ਗੁਣੀ ਸਮਾਉਣੀਆਂ ਹੋ ਰਹੇ ਹਨ। ਇਹਨਾਂ ਤੋਂ ਛੁੱਟ ਹੋਰ ਕਈ ਸੁੱਤੇ ਸਿੱਧ ਗਾਇਨ ਕਰਨ ਵਾਲੇ ਹਨ ਜੋ ਮੈਨੂੰ ਯਾਦ ਨਹੀਂ ਆਉਂਦੇ, ਉਹਨਾਂ ਦਾ ਨਾਨਕ ਕੀ ਵਿਚਾਰ ਕਰੇ। ਉੱਚਾ ਥਾਂ ਵਰਣਨ ਕਰਕੇ ਹੁਣ ਫਿਰ ਵੱਡਾ ਸਾਹਿਬ ਵਰਣਨ ਹੁੰਦਾ ਹੈ। ਮੂਲ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਵੀ ਉਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਅਰਥ ਜਿਸ ਦੇ ਦਰ ਉੱਤੇ ਗਾਇਨ ਹੋ ਰਹੇ ਹਨ ਉਹ ਸਦਾ ਸੱਚ ਸਰੂਪ ਸੱਚਾ ਸਾਹਿਬ ਹੈ, ਜੋ ਆਪ ਸੱਚਾ ਹੈ ਅਤੇ ਉਸਦੀ ਵਡਿਆਈ ਵੀ ਸੱਚੀ ਹੈ। ਉਹ ਹੈ, ਉਹ ਹੋਵੇਗਾ ਵੀ, ਨਾ ਉਹ ਨਾਸ਼ ਹੋ ਸਕਦਾ ਹੈ ਨਾ ਨਾਸ਼ ਹੋਵੇਗਾ, ਜਿਸਨੇ ਸਾਰੀ ਰਚਨਾ ਰਚੀ ਹੈ। ਮੂਲ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹਾਂ ਪਾਤਸ਼ਾਹਿਬ ਨਾਨਕ ਰਹਿਣ ਰਜਾਏ। ਅਰਥ ਹਾਂ, ਜਿਨ ਕਰ ਮਾਇਆ, ਜਿਸਨੇ ਮਾਇਆ ਰਚ ਕੇ ਫਿਰ ਰੰਗ ਰੰਗ ਦੀ ਭਾਂਤ ਭਾਂਤ ਦੀ ਜਿਨਸ ਜਿਨਸ ਦੀ ਵੰਡ ਵੰਡ ਵਿੱਚ ਕਰਕੇ ਸ੍ਰਿਸ਼ਟੀ ਪੈਦਾ ਕੀਤੀ ਹੈ। ਇਸ ਤਰ੍ਹਾਂ ਕਰ ਯਾਨੀ ਰਚ ਕੇ, ਕਰ ਯਾਨੀ ਪਾਲ ਕੇ ਆਪਣੇ ਰਚੇ ਹੋਏ ਨੂੰ ਆਪ ਵੇਖਦਾ ਜਾਣਦਾ ਅਤੇ ਸੰਭਾਲਦਾ ਹੈ, ਜਿਵੇਂ ਜਿਵੇਂ ਉਸਦੀ ਵਡਿਆਈ ਨੂੰ ਸ਼ੋਭਦਾ ਹੈ। ਪਰ ਇਹ ਸਭ ਕੁਛ ਉਹ ਐਂ ਹੀ ਕਰਦਾ ਹੈ ਜਿਵੇਂ ਕਿ ਉਸਨੂੰ ਚੰਗਾ ਲੱਗਦਾ ਹੈ। ਉਸ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ ਕਿ ਸਾਡੀ ਮਰਜ਼ੀ ਅਨੁਸਾਰ ਕਰੇ। ਉਹ ਪਾਤਸ਼ਾਹ ਹੈ, ਸ਼ਾਹਾਂ ਦਾ ਵੀ ਪਾਤਸ਼ਾਹ ਹੈ। ਸਾਨੂੰ ਤਾਂ ਹੇ ਨਾਨਕ ਉਸਦੀ ਰਜ਼ਾ ਵਿੱਚ ਰਹਿਣਾ ਬਣਦਾ ਹੈ, ਜਿਸ ਕਰਕੇ ਕਿ ਉਸ ਨਾਲ ਮਿਲਾਪ ਆਉਂਦਾ ਹੈ, ਜਿਵੇਂ ਕਿ ਮਹਾਨ ਸਵਰ ਵਿੱਚ ਅਲਪ ਸਵਰ ਇੱਕ ਸਵਰ ਕਰ ਦੇਣ ਨਾਲ ਤਦਰੂਪ ਹੋ ਜਾਂਦੀ ਹੈ, ਤਿਵੇਂ ਉਸਦੀ ਰਜ਼ਾ ਵਿੱਚ ਆਪਣੀ ਮਰਜ਼ੀ ਇੱਕ ਸਵਰ ਕਰ ਦੇਣ ਨਾਲ ਤਦਰੂਪ ਹੋ ਜਾਈਦਾ ਹੈ। ਵਿਆਖਿਆ ਰਹੱਸੀਅਕ ਪਹਿਲੂ। ਇਸ ਪੌੜੀ ਵਿੱਚ ਗਾਉਣ ਹਾਰਿਆਂ ਦੀਆਂ ਤ੍ਰੈ ਵੰਡਾਂ ਝਲਕਦੀਆਂ ਹਨ। ਪਹਿਲਾ, ਇੱਕ ਤਾਂ ਹਨ ਦੇਵਤਾ ਪ੍ਰਕਾਰ ਦੇ ਗਾਉਣ ਹਾਰੇ, ਭਾਵ ਆਤਮ ਮੰਡਲਾਂ ਦੇ ਅਦ੍ਰਿਸ਼ ਲੋਕ, ਯਥਾ ਪੌਣ ਦੇਵਤਾ, ਪਾਣੀ ਦੇਵਤਾ, ਅਗਨੀ ਦੇਵਤਾ, ਧਰਮਰਾਜ, ਚਿੱਤਰਗੁਪਤ, ਸ਼ਿਵ, ਬ੍ਰਹਮਾ, ਦੇਵੀਆਂ, ਇੰਦਰ ਵਰਗੇ ਦਿਵ ਸਰੂਪ ਰਾਗ ਰਾਗਣੀ ਆਦਿ, ਇਹ ਦਿਵ ਰਾਗ ਦੁਆਰਾ ਗਾ ਰਹੇ ਹਨ। ਦੂਸਰਾ, ਊੜਾ, ਉਹ ਲੋਕ ਜੋ ਧਰਤੀ ਉੱਤੇ ਪਰਮਾਰਥੀ ਪੱਖ ਵਾਲੇ ਹਨ, ਜੈਸੇ ਸਿੱਧ, ਯੋਗੀ, ਸਾਧੂ, ਰਿਖੀ, ਇਹ ਆਪਣੇ ਧਿਆਨ ਦੁਆਰਾ ਮਾਨੋ ਗਾ ਰਹੇ ਹਨ। ਜਤੀ, ਸਤੀ, ਸੰਤੋਖੀ, ਪੰਡਤ, ਇਹ ਆਪਣੇ ਸ਼ੁਭ ਗੁਣਾਂ ਦੁਆਰਾ ਦੱਸ ਰਹੇ ਹਨ ਕਿ ਕਰਤਾ ਪੁਰਖ ਵਿੱਚ ਵਿਸ਼ਵਾਸ ਨੇ ਉਹਨਾਂ ਵਿੱਚ ਸ਼ੁਭ ਗੁਣ ਪੈਦਾ ਕੀਤੇ ਹਨ ਜੋ ਉਸਦਾ ਕੀਰਤਨ ਹੋ ਰਿਹਾ ਹੈ। ਐੜਾ, ਧਰਤੀ ਉੱਤੇ ਤਾਂ ਹਨ ਪਰ ਹੋਰ ਤਰ੍ਹਾਂ ਦੇ ਗੁਣਾਂ ਵਾਲੇ, ਜੈਸੇ ਮਹਾਂਬਲੀ, ਜੋਧੇ, ਸੂਰਮੇ, ਸਮੁੰਦਰ ਵਿੱਚੋਂ ਨਿਕਲੇ ਰਤਨ ਧਨੰਤਰ ਆਦਿ ਤੀਰਥਾਂ ਦੇ ਅਧਿਆਕਸ਼। ਈੜੀ, ਧਰਤੀ ਦੀ ਸਾਰੀ ਰਚਨਾ ਜੋ ਚਾਰ ਖਾਣੀਆਂ ਤੋਂ ਉਪਜੀ ਹੈ, ਇਹਨਾਂ ਲੋਕਾਂ ਵਿੱਚੋਂ ਪ੍ਰਗਟ ਹੋ ਰਹੇ ਗੁਣ ਦੱਸ ਰਹੇ ਹਨ ਕਿ ਕਰਤਾ ਪੁਰਖ ਹੈ ਅਤੇ ਅਸਚਰਜ ਹੈ, ਜੋ ਐਸੇ ਅਸਚਰਜ ਸਾਮਾਨ ਉਤਪਤ ਕਰਦਾ ਹੈ, ਇਹ ਕਰਤੇ ਪੁਰਖ ਦਾ ਹੀ ਗੁਣ ਗਾਇਨ ਹੈ। ਤੀਸਰਾ, ਧਰਤੀ ਤੋਂ ਪਰੇ ਦੇ ਲੋਕ, ਬ੍ਰਹਿਮੰਡ ਦੇ ਹੋਰ ਮੰਡਲਾਂ ਖੰਡਾਂ ਦੇ ਲੋਕ, ਮਾਨੋ ਇਹਨਾਂ ਦਾ ਸੰਗੀਤ ਨਾਦ ਹੋ ਰਿਹਾ ਹੈ, ਜਾਂ ਖੰਡ ਮੰਡਲ ਬ੍ਰਹਿਮੰਡ ਦੀ ਵਿਸ਼ਾਲ ਰਚਨਾ ਜੋ ਰਾਤ ਨੂੰ ਆਕਾਸ਼ਾਂ ਵਿੱਚ ਤਾਰਾ ਮੰਡਲ ਹੋ ਦਿਸਦੀ ਹੈ ਅਤੇ ਦੇਖਣ ਵੇਲੇ ਸੰਗੀਤਕ ਭਾਵ ਪ੍ਰਭੂ ਗੁਣ ਗਾਇਨ ਦਾ ਪੈਦਾ ਕਰਦੀ ਹੈ ਅਤੇ ਰਚਣਹਾਰ ਦੀ ਸਿਫਤ ਸਲਾਹ ਵਿੱਚ ਲੈ ਜਾਂਦੀ ਹੈ, ਸੋ ਉਸ ਦਰ ਘਰ ਅੱਗੇ ਜਿਸਨੂੰ ਪੌੜੀ 24 ਵਿੱਚ ਉੱਚਾ ਥਾਂ ਕਿਹਾ ਅਤੇ ਇੱਥੇ ਸੋ ਦਰ ਕਿਹਾ ਹੈ, ਤ੍ਰੈ ਟਿਕਾਣਿਆਂ ਦੇ ਵਾਸੀ ਗਾਉਂ ਰਹੇ ਹਨ। ਪਹਿਲਾਂ ਆਤਮ ਮੰਡਲ ਦੇ, ਦੂਸਰਾ ਪ੍ਰਿਥਵੀ ਮੰਡਲ ਦੇ, ਅਤੇ ਤੀਸਰਾ ਬ੍ਰਹਿਮੰਡ ਦੇ ਮੰਡਲਾਂ ਦੇ। ਗੁਰੂ ਕੀ ਬਾਣੀ ਵਿੱਚ ਹੋਰ ਥੈਂ ਤ੍ਰੈ ਟਿਕਾਣੇ ਕਰਤਾ ਪੁਰਖ ਦੇ ਵਸੇਬੇ ਦੇ ਦੱਸੇ ਹਨ। ਪਹਿਲਾ, ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਉਹਨਾਂ ਉੱਚੋਂ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ। ਗੁਰੂ ਨਾਨਕ ਦੇਵ ਜੀ ਨੇ ਇਸ ਟਿਕਾਣੇ ਆਪਣੇ ਜਾਣੇ ਦਾ ਵੀ ਜ਼ਿਕਰ ਕੀਤਾ ਹੈ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਇਸ ਦਰ ਅੱਗੇ ਸੋ ਦਰ ਵਿੱਚ ਪਹਿਲੇ ਦੱਸੇ ਦੇਵਤੇ ਸਿਫਤ ਸਲਾਹ ਗਾਇਨ ਕਰ ਰਹੇ ਹਨ। ਦੂਜਾ ਥਾਂ ਥਾਂ ਥਨੰਤਰੀ ਅਤੇ ਘੱਟ ਘੱਟ ਵਿੱਚ ਦੱਸਿਆ ਹੈ, ਭਾਵ ਜੀਵ ਜੀਵ ਦੇ ਅੰਦਰ ਅਤੇ ਥਾਵਾਂ ਥਾਵਾਂ ਦੇ ਵਿਚਾਲੇ। ਊੜਾ, ਸਰਬੇ ਥਾਂ ਥਨੰਤਰੀ ਤੂੰ ਦਾਤਾ ਦਾਤਾਰ। ਐੜਾ, ਘੱਟ ਘੱਟ ਅੰਤਰ ਸਰਬ ਨਿਰੰਤਰ ਰਵ ਰਿਆ ਸੱਚ ਵੇਸੋ। ਸੋ ਧਿਆਨੀ ਪੁਰਖ ਅਤੇ ਕਰਤਾਰ ਵਿੱਚ ਨਿਸ਼ਚਾ ਧਾਰ ਕੇ ਦੈਵੀ ਗੁਣਾਂ ਦੇ ਧਾਰਨੀ ਲੋਕ ਘੱਟ ਵਿੱਚ ਅਤੇ ਥਾਂ ਥਨੰਤਰਾਂ ਵਿੱਚ ਬੈਠੇ ਗਾਉਂ ਰਹੇ ਹਨ। ਤੀਜਾ ਥਾਂ ਦੱਸਿਆ ਹੈ ਕੁਦਰਤ ਅਰਥਾਤ ਸਾਰੀ ਰਚਨਾ ਵਿੱਚ ਖੰਡਾਂ ਬ੍ਰਹਿਮੰਡਾਂ ਵਿੱਚ ਦੂਈ ਕੁਦਰਤ ਸਾਜੀ ਹੈ। ਕਰ ਆਸਣ ਡਿੱਠੋ ਚਾਓ ਬਲਿਹਾਰੀ ਕੁਦਰਤ ਵਸਿਆ। ਖੰਡੀ ਬ੍ਰਹਿਮੰਡੀ ਪਾਤਾਲੀ ਪੁਰੀ ਤ੍ਰਿਭਾਵਨ ਤਾੜੀ ਲਾਈ ਹੈ। ਸੋ ਗਾਵੇ ਖੰਡ ਮੰਡਲ ਵਰ ਭੰਡਾ ਵਿੱਚ ਦੱਸਿਆ ਹੈ ਕਿ ਲੋਕ ਲੋਕ ਵਿੱਚ ਬ੍ਰਹਿਮੰਡ ਬ੍ਰਹਿਮੰਡ ਵਿੱਚ ਕੀਰਤਨ ਹੋ ਰਿਹਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।